ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ ਨਮਾਣਿਆਂ ਦੇ ਮਾਣ ਗੁਰੂ ਨਤਾਣਿਆਂ ਦੇ ਤਾਨ ਗੁਰੂ ਤਨ ਤਨ ਗੁਰੂ ਗਰੀਬ ਨਿਵਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ
ने दान गुरु गरीब नवारे सारी संगत गज के बोलना सतनाम श्री वाहे गुरु जी
मकावे गुरु ग्रंथ जी दी बाणी ओना जूना वेच आया ओना जूना वेच आया जिन्ने अंग संग जानी गेड़ जमा दा मकावे पछाणी गेड़ जमा दा मकावे गेड़ जमा दा मकावे गुरु ग्रंथ जी दी बाणी ओना जूना वेच आया ओना जूना वेच आया जिन्ने अंग संग जानी गेड़ जमा दा मकावे
ਛੱਡੀ
ਆ आदत पुरानी लिया जीवन सुधार, लिया जीवन सुधार, छड़ी आदत पुरानी गेड़ जमा दा मकावे, गेड़ जमा दा मकावे। गुरु ग्रंथ जी दी बाणी ओ ना जूना वेच आया, ओ ना जूना वेच आया, जिन्ने अंग संग जानी गेड़ जमा दा मकावे।
सतगुरु गुरु ग्रंथ साहिब पातशाह महाराज जी की पावन गोद अंदर शावन दे दीवान की हाजरी भरन लई रजेवियां भरी जिंदगी विचों वक्त कढ के सतगुरु गुरु ग्रंथ साहिब पातशाह महाराज जी नू नक मस्तक हो के सतगुरु की गोद अंदर चौंकड़े ला के सज बैठे सन्मान योग गुरु गोबिंद सिंह महाराज जी दे साजे नवाजे गरीब नवाज प्यारे गुरु खालसा सतसंग जीओ खादरी दर प्रवान करना है। दो बारी अपनी रसना तो वाहगुरु शब्द का जाप करके इतिहासी विचार बिने करन दा बल ते उत्साह बख्शिश करना है। गुरु ग्रंथ साहिब महाराज जी दे पावन चरणा विच अपने मस्तक नूं चुका के कहो जी वाहेगुरु जी का खालसा वाहेगुरु जी की फतेह। वड पागे हाँ सतगुरु गुरु ग्रंथ साहिब महाराज जी की पावन गोद अंदर है आप नूं सज बैठन का सुभाग प्राप्त होया है। हुणे हुणे स्टेज उत्तों शाम के सजे दीवाना की हाजरी अंदर जिथे आपने इलाही बाणी के कीर्तन सरवण किते उहदे तो बाद लड़ीवार चल रही इतिहास की कथा ज्ञानी जी हरां कोलों आपने सरवण की है। इतिहास ढाडी वारां दे रूप अंदर ਜੋ ਹਰ ਰੋਜ਼ ਸਵੇਰ ਸ਼ਾਮ ਸਟੇਜ ਉੱਤੋਂ ਆਪ ਜੀ ਦੇ ਸਾਹਮਣੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਉਸ ਸਮੇਂ ਉੱਤੇ ਆਪ ਸੱਜ ਕੇ ਬੈਠੇ ਹੋ। ਆ ਮੈਂ ਜਿੱਥੋਂ ਕੱਲ੍ਹ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਨੂੰ ਸੰਕੋਚਿਆ ਸੀ, ਉਸ ਥਾਂ ਉੱਤੋਂ ਫਿਰ ਅਰਜ਼ ਕਰਨੀ ਚਾਹੁੰਦਾ ਹਾਂ। ਬੇਨਤੀ ਕਰਿਆ ਸਾਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਦੀਵਾਨ ਲਾ ਕੇ ਬੈਠੇ ਹੋਏ ਨੇ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦੀ ਪਰਖ ਕਰਨੀ ਸੀ, ਡੱਲੇ ਦੇ 500 ਜਵਾਨਾਂ ਵਿੱਚੋਂ ਕੋਈ ਜਵਾਨ ਸਾਹਮਣੇ ਨਾ ਆਇਆ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਡੱਲੇ ਨੂੰ ਕਿਹਾ, ਡੱਲਾ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਭੇਜਿਆ, ਮੇਰੇ ਹਜ਼ੂਰ ਦਾ ਹੁਕਮ ਸੁਣ ਕੇ ਦੋ ਸਿੱਖ ਦੌੜੇ ਦੌੜੇ ਆਏ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਸਾਹਮਣੇ ਖੜ ਗਏ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੀ ਛਾਤੀ ਦਾ ਨਿਸ਼ਾਨਾ ਲੈ ਕੇ ਸਿਸਟ ਕਾਉਣੀ ਸ਼ੁਰੂ ਕੀਤੀ। ਜਦੋਂ ਫਾਇਰ ਚਲਾਉਣ ਦਾ ਵਕਤ ਆਇਆ, ਹਜ਼ੂਰ ਨੇ ਨਾਲੀ ਉੱਚੀ ਕਰਕੇ ਗੋਲੀ ਚਲਾ ਦਿੱਤੀ। ਡੱਲੇ ਨੇ ਹੱਥ ਬੰਨ ਕੇ ਬੇਨਤੀ ਕੀਤੀ, ਹਜ਼ੂਰ ਜੇ ਆਪ ਨੇ ਇਹੀ ਕੰਮ ਕਰਨਾ ਸੀ ਤਾਂ ਮੈਨੂੰ ਦੱਸ ਦਿੰਦੇ ਹੋ, ਮੈਂ ਬੰਦੂਕ ਦੀ ਗੋਲੀ ਦੇ ਸਾਹਮਣੇ ਖਲੋ ਜਾਂਦਾ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਡੱਲਿਆ ਸਿੱਖ ਬਣਨਾ ਬੜਾ ਸੌਖਾ ਹੈ ਪਰ ਸਿੱਖ ਬਣ ਕੇ ਸਿੱਖੀ ਨੂੰ ਨਵਾਬਣਾ ਬੜਾ ਔਖਾ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਔਰ ਡੱਲੇ ਦੇ ਕੋਲ ਬੈਠੇ ਸਨ ਜਾਂ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਨੇ ਜਿਵੇਂ ਲਖਮੀਰ ਸ਼ਮੀਰ ਅਤੇ ਤਖਤਮਲ ਵਾਲੇ ਚਿੱਠੀ ਲਿਖੀ ਸੀ, ਪਤਾ ਲੱਗਿਆ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਖਦਰਾਣੇ ਦੀ ਟਾਪ ਉੱਤੋਂ ਮੇਰੀ ਫੌਜ ਕੋਲੋਂ ਬਚ ਕੇ ਡੱਲੇ ਚੌਧਰੀ ਦੇ ਪਾਸ ਬੈਠਾ ਹੈ। ਇੱਕ ਚਿੱਠੀ ਵਜ਼ੀਰ ਖਾਂ ਨੇ ਡੱਲੇ ਵੱਲੇ ਲਿਖੀ, ਇਹ ਚਿੱਠੀ ਡੱਲੇ ਦੇ ਕੋਲ ਆਈ ਅਤੇ ਇੱਕ ਇੱਕ ਅੱਖਰ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਦੀ ਚਿੱਠੀ ਦਾ ਔਰ ਡੱਲੇ ਨੇ ਪੜ੍ਹਿਆ ਅਤੇ ਚਿੱਠੀ ਪੜ੍ਹਨ ਤੋਂ ਬਾਅਦ ਵਜ਼ੀਰ ਖਾਂ ਦੀ ਚਿੱਠੀ ਦਾ ਜਵਾਬ ਡੱਲੇ ਚੌਧਰੀ ਨੇ ਲਿਖਿਆ, ਸਰਹੰਦ ਦੇ ਨਾਜ਼ਮ ਵਜ਼ੀਰ ਖਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਡੇ ਕੋਲ ਬੈਠੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਸ ਨੂੰ ਤੁਸੀਂ ਚਮਕੌਰ ਦੀ ਹਵੇਲੀ ਦਾ ਭਗੌੜਾ ਮੰਨਦੇ ਹੋ, ਉਹ ਚਮਕੌਰ ਦੀ ਕੱਚੀ ਹਵੇਲੀ ਦਾ ਭਗੌੜਾ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੇਰਾ ਜੀਵਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੇ ਅੱਖ ਉਤਾਰ ਕੇ ਤੱਕੋਗੇ ਔਰ ਤੁਹਾਨੂੰ ਇਸ 'ਤੇ ਸਿੱਟੇ ਬਹੁਤ ਮਾੜੇ ਭੁਗਤਣੇ ਪੈਣਗੇ। ਅਗਰ ਜੇ ਫੌਜ ਲੈ ਕੇ ਚੜ੍ਹਾਈ ਕਰਕੇ ਆਓਗੇ, ਅਸੀਂ ਇਸ ਤੋਂ ਅੱਗੇ ਲੱਖੀ ਜੰਗਲ ਅੰਦਰ ਚਲੇ ਜਾਵਾਂਗੇ, ਨਾ ਉੱਥੇ ਤੁਹਾਨੂੰ ਪਾਣੀ ਪੀਣ ਵਾਸਤੇ ਮਿਲੇਗਾ, ਰੇਤਲਾ ਇਲਾਕਾ ਹੈ ਔਰ ਤੁਹਾਡੀ ਫੌਜ ਬਹੁਤ ਸਾਰਾ ਨੁਕਸਾਨ ਉਠਾ ਕੇ ਪਿੱਛੇ ਪਰਤੇਗੀ। ਜਦੋਂ ਇਹ ਚਿੱਠੀ ਦਾ ਜਵਾਬ ਡੱਲੇ ਚੌਧਰੀ ਨੇ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਵੱਲੇ ਲਿਖਿਆ, ਵਜ਼ੀਰ ਖਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਜੋ ਚੜ੍ਹਾਈ ਕਰਕੇ 8,000 ਫੌਜ ਲੈ ਕੇ ਗਿਆ ਸੀ ਅਤੇ ਪਹਿਲਾਂ ਹੀ ਉਸਨੂੰ ਵਾਕਿਆਤ ਭੁੱਲਿਆ ਨਹੀਂ ਔਰ ਦੰਦ ਪੀਸਦਾ ਰਹਿ ਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਹਮਲਾ ਨਾ ਕੀਤਾ ਜਾਏ। ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੀਨੇ ਦਿਆਲਪੁਰੇ ਦੀ ਜੂਹ ਅੰਦਰ ਬੈਠ ਕੇ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਵੱਲੇ ਜ਼ਫਰਨਾਮਾ ਲਿਖ ਕੇ ਭੇਜਿਆ ਸੀ। ਜਦੋਂ ਇਹ ਚਿੱਠੀ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਗਈ, ਔਰੰਗਜ਼ੇਬ ਨੇ ਥਾਂ ਥਾਂ ਚੌਧਰੀਆਂ ਇਲਾਕਿਆਂ ਨੂੰ ਹੁਕਮਨਾਮੇ ਭੇਜ ਦਿੱਤੇ ਸਨ ਕਿ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗਾ ਨਾ ਰੋਕੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਕੋਈ ਹਮਲਾ ਨਾ ਕਰੇ। ਇਤਿਹਾਸ ਦੇ ਪੱਤੇ ਪੜ੍ਹਨ ਵਾਲੇ ਵੀਰ ਜਾਣਦੇ ਨੇ, ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਨੂੰ ਵੀ ਹੁਕਮ ਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਹਮਲਾ ਨਾ ਕੀਤਾ ਜਾਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਸਤਾ ਨਾ ਰੋਕਿਆ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਦੀ ਚਿੱਠੀ ਦਾ ਜਵਾਬ ਡੱਲੇ ਚੌਧਰੀ ਨੇ ਔਰ ਕਰੜੇ ਸ਼ਬਦ ਅੰਦਰ ਲਿਖਿਆ ਹੈ ਔਰ ਸਾਡੇ ਉੱਤੋਂ ਆਪਣਾ ਆਪ ਕੁਰਬਾਨ ਕੀਤਾ ਹੈ, ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਡੱਲਿਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਘਰ ਤੇਰੇ ਸੇਵਾ ਉੱਤੇ ਖੁਸ਼ ਹੈ, ਮੰਗ ਕੀ ਮੰਗਦਾ ਹੈ, ਗੁਰੂ ਨਾਨਕ ਦੇ ਮਹਾਰਾਜ ਜੀ ਦਾ ਘਰ ਤੇਰੇ ਉੱਤੇ ਤੁੱਠਾ ਹੈ। ਅਤੇ ਯਾਦ ਰੱਖਣਾ, ਡੱਲੇ ਚੌਧਰੀ ਨੇ ਆਪਣੇ ਹੱਥ ਜੋੜ ਲਏ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਹੱਥ ਬੰਨ ਕੇ ਕਿਹਾ, ਦਾਤਾ ਜੇ ਮੇਰੇ ਉੱਤੇ ਤੁੱਠੇ ਹੋ ਤੇ ਆਪਣੇ ਚਰਨਾਂ ਵਿੱਚ ਇੱਕ ਪੀੜ੍ਹੀ ਜਿੰਨਾ ਥਾਂ ਦੇ ਦਿਓ, ਪੀੜ੍ਹੀ ਜਿੰਨਾ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਡੱਲਿਆ ਇਸ ਪੀੜ੍ਹੀ ਜਿੰਨੇ ਥਾਂ ਦੀ ਕੀਮਤ ਦਾ ਪਤਾ ਹੈ ਔਰ ਕੀਮਤ ਕਿੰਨੀ ਹੈ ਇਸ ਦੀ, ਜੇ ਪੀੜ੍ਹੀ ਜਿੰਨਾ ਥਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਲੈਣਾ ਹੈ ਤਾਂ ਫਿਰ ਆਪ ਨੂੰ ਪਰਿਵਾਰ ਸਮੇਤ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਣਾ ਪਵੇਗਾ ਔਰ ਫੌਜ ਵਿੱਚ ਦਾਖਲ ਹੋਣਾ ਪਵੇਗਾ, ਸਿੰਘ ਸਜਣਾ ਪਵੇਗਾ। ਇਤਿਹਾਸ ਕਹਿੰਦਾ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਡੱਲੇ ਚੌਧਰੀ ਨੇ ਕਿਹਾ, ਦਾਤਾ ਮੈਂ ਖੰਡੇ ਬਾਟੇ ਦੀ ਪੌਲ ਛਕਣ ਵਾਸਤੇ ਪਰਿਵਾਰ ਸਮੇਤ ਤਿਆਰ ਹਾਂ ਔਰ ਮੈਨੂੰ ਆਪਣੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਦੇ ਦਿਓ। ਡੱਲੇ ਚੌਧਰੀ ਨੇ ਖੰਡੇ ਬਾਟੇ ਦੀ ਪੌਲ ਛਕੀ ਔਰ ਡੱਲੇ ਤੋਂ ਡੱਲਾ ਸਿੰਘ ਬਣਿਆ। ਇਹਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਇਤਿਹਾਸ ਕਹਿੰਦਾ ਹੈ 105 ਆਦਮੀਆਂ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਡੱਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੋਲੋਂ ਅੰਮ੍ਰਿਤ ਛਕਿਆ ਔਰ ਇਸ ਇਲਾਕੇ ਦਾ ਚੌਧਰੀ ਡੱਲਾ ਔਰ ਡੱਲਾ ਸਿੰਘ ਇਸ ਇਲਾਕੇ ਦਾ ਸਰਦਾਰ ਬਣ ਗਿਆ। ਸਤਿਕਾਰਯੋਗ ਸਾਧ ਸੰਗਤ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਬੈਠੇ ਹੋਏ ਸਨ। ਜਿਉਂ ਜਿਉਂ ਸਿੱਖਾਂ ਨੂੰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਲਈ ਵਾਹੀਰਾਂ ਕੱਤ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਏ ਔਰ ਫੂਲਕੀਆਂ ਮਿਸਲ ਦੇ ਵੱਡੇ ਵਡੇਰੇ ਰਾਮਾ ਅਤੇ ਤਲੋਕਾ ਦੋ ਭਰਾ ਇਹ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਨ ਲਈ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਹਜ਼ੂਰ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ। ਸਤਿਕਾਰਯੋਗ ਸਾਧ ਸੰਗਤ, ਮੈਂ ਅਰਜ਼ ਕਰਦੇ ਹਾਂ ਇਤਿਹਾਸ ਦੇ ਪੱਤਰੇ ਪੜ੍ਹੇ ਜਾਣ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਮਾਲਵੇ ਦੀ ਧਰਤੀ ਉੱਤੇ ਇੱਕ ਨਗਰ ਵਸਾਇਆ ਜਿਸ ਨਗਰ ਦਾ ਨਾਮ ਮਹਿਰਾਜ ਰੱਖਿਆ, ਜਿਸ ਮੁਕਾਮ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦੀ ਤੀਸਰੀ ਲੜਾਈ ਲੜੀ ਸੀ। ਯਾਦ ਰੱਖਣਾ ਇਸ ਨਗਰ ਅੰਦਰ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰੂ ਜੋਤੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਹਿਰਦੇ ਅੰਦਰ ਟਿਕਾ ਦਿੱਤੀ ਸੀ ਅਤੇ ਆਪ ਸੱਚਖੰਡ ਅੰਦਰ ਪਿਆਨਾ ਕਰ ਗਏ ਸਨ, ਇਸ ਨਗਰ ਅੰਦਰ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਏ। ਅਤੇ ਯਾਦ ਰੱਖਣਾ ਇਸ ਪਿੰਡ ਦੇ ਰਹਿਣ ਵਾਲੇ ਮੋਹਨ ਨੇ ਆਪਣੇ ਭਰਾ ਕਰਮਚੰਦ ਦੇ ਦੋ ਪੁੱਤਰ, ਇੱਕ ਦਾ ਨਾਮ ਹੈ ਫੂਲ ਅਤੇ ਇੱਕ ਦਾ ਨਾਮ ਹੈ ਸੰਦਲ, ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਅੰਦਰ ਭੇਜੇ। ਇਤਿਹਾਸ ਕਹਿੰਦਾ ਇਹ ਨੰਗੇ ਤਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਦਰਬਾਰ ਅੰਦਰ ਆਏ, ਇਹਨਾਂ ਆਪਣੇ ਪੇਟ ਖੜਕਾਏ ਅਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਇਹ ਬੱਚੇ ਆਪਣੇ ਪੇਟ ਕਿਉਂ ਖੜਕਾ ਰਹੇ ਨੇ, ਅਤੇ ਲਾਗੋਂ ਮੋੜ ਖਲੋਤੇ ਨੇ ਕਿਹਾ ਸੀ ਦਾਤਾ ਇਹਨਾਂ ਦਾ ਬਾਪ ਸਿਰ ਤੋਂ ਕਾਲ ਚਲਾਣਾ ਕਰ ਗਿਆ ਹੈ, ਇਹਨਾਂ ਦੀ ਮਾਂ ਸਿਰ ਤੋਂ ਤੁਰ ਗਈ ਹੈ, ਇਹ ਯਤੀਮ ਹੋ ਗਏ ਨੇ ਅਤੇ ਇਹਨਾਂ ਦਾ ਪੇਟ ਭੁੱਖਾ ਹੈ, ਇਹ ਤੁਹਾਡੇ ਦਰਬਾਰ ਉੱਤੇ ਆਪਣੇ ਪੇਟ ਦੀ ਪੂਰਤੀ ਲਈ ਭੁੱਖਾ ਪੇਟ ਖੜਕਾ ਰਹੇ ਨੇ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਮਹਾਰਾਜ ਨੇ ਵਰਦਾਨ ਦਿੱਤੇ ਸਨ, ਮੇਰੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਮੋਹਨ ਇਹ ਜਿਹੜਾ ਸੰਦਲ ਅਤੇ ਫੂਲ ਅੱਜ ਖਾਲੀ ਪੇਟ ਖੜਕਾ ਰਿਹਾ ਹੈ, ਇਹਨਾਂ ਦੇ ਭੁੱਖੇ ਪੇਟ ਨੇ ਔਰ ਇਹਨਾਂ ਦੇ ਦਰ ਉੱਤੋਂ ਇੱਕ ਨਹੀਂ ਸੈਂਕੜੇ ਜਾਣੇ ਆਪਣਾ ਭੁੱਖਾ ਪੇਟ ਭਰ ਕੇ ਜਾਇਆ ਕਰਨਗੇ। ਸਤਿਕਾਰਯੋਗ ਸਾਧ ਸੰਗਤ, ਉਸ ਖਾਨਦਾਨ ਵਿੱਚੋਂ ਜਿਸ ਨੂੰ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵਰਦਾਨ ਦਿੱਤੇ ਸਨ ਰਾਮਾ ਅਤੇ ਤਲੋਕਾ ਦੋ ਭਰਾ, ਉਹ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ। ਯਾਦ ਰੱਖਣਾ ਇੱਕ ਘੋੜਾ ਔਰ ਸ਼ਸਤਰ ਅਤੇ ਵਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਅੰਦਰ ਭੇਟ ਕੀਤੇ ਗਏ ਔਰ ਦੋਹਾਂ ਮਾਤਾਵਾਂ ਵਾਸਤੇ ਗਹਿਣੇ ਜੇਵਰ ਆਦਿ ਵੀ ਭੇਟ ਕੀਤੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਅੰਦਰ। ਜਦੋਂ ਸਿਰ ਚੁਕਾ ਕੇ ਰਾਮਾ ਅਤੇ ਤਲੋਕਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਉੱਪਰ ਉੱਠੇ ਅਤੇ ਯਾਦ ਰੱਖਣਾ ਇਹਨਾਂ ਦੀਆਂ ਅੱਖਾਂ ਅੰਦਰ ਆਂਸੂ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੱਖੋ ਤੁਹਾਡੀਆਂ ਅੱਖਾਂ ਵਿੱਚ ਆਂਸੂ ਕਿਉਂ ਆਏ ਨੇ? ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਵਾਲ ਪੁੱਛਣ ਤੋਂ ਬਾਅਦ ਰਾਮੇ ਅਤੇ ਤਲੋਕੇ ਦੀਆਂ ਅੱਖਾਂ ਡੁੱਲ ਪਈਆਂ, ਦਾਤਾ ਤੂੰ ਕੈਸਾ ਨਰਬੋਈ ਬਾਪ ਹੈ? ਮੈਂ ਅਰਜ਼ ਕਰਦੇ ਹਾਂ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਰਹੇ ਸਨ, ਰਾਮਾ ਅਤੇ ਤਲੋਕਾ ਸਰਹੰਦ ਮਾਮਲਾ ਤਰ ਕੇ ਮੁੜੇ ਸਨ, ਪਤਾ ਲੱਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦੋ ਪੁੱਤਰ ਚਮਕੌਰ ਦੇ ਮੈਦਾਨੇ ਜੰਗ ਅੰਦਰ ਲੜ ਕੇ ਸ਼ਹੀਦ ਹੋਏ ਨੇ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪੰਥ ਦਾ ਹੁਕਮ ਮੰਨ ਕੇ ਚਮਕੌਰ ਦੀ ਕੱਜੀ ਹਵੇਲੀ ਨੂੰ ਛੱਡ ਕੇ ਤੁਰ ਗਿਆ ਹੈ, ਆਪਣੇ ਪੁੱਤਰਾਂ ਦੇ ਮ੍ਰਿਤਕ ਸਰੀਰ ਉੱਤੇ ਉਸਨੇ ਦੋ ਗਜ ਦਾ ਕਫਨ ਵੀ ਨਹੀਂ ਪਾਇਆ ਅਤੇ ਪੁੱਤਰਾਂ ਦੀਆਂ ਲਾਸ਼ਾਂ ਮੈਦਾਨ ਅੰਦਰ ਪਈਆਂ ਹੋਣ ਗਈਆਂ ਔਰ ਇਹਨਾਂ ਦੇ ਦਿਲ ਅੰਦਰ ਵਿਚਾਰ ਆਇਆ ਸਰਹੰਦ ਤੋਂ ਤੁਰ ਪਏ ਚਮਕੌਰ ਵੱਲੇ। ਇਤਿਹਾਸ ਕਹਿੰਦਾ ਜਦੋਂ ਮੈਦਾਨ ਅੰਦਰ ਜਾਣ ਕੇ ਵੇਖਿਆ ਸਿੰਘਾਂ ਦੀਆਂ ਲਾਸ਼ਾਂ ਔਰ ਉਹਨਾਂ ਦੇ ਲਾਗੇ ਇੱਕ ਔਰਤ ਦੀ ਲਾਸ਼ ਪਈ ਸੀ, ਜਦੋਂ ਸੋਚਿਆ ਵੇਖਿਆ ਕਿ ਇਸ ਭੈਣ ਨੇ ਵੇਖਿਆ ਹੋਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਅਤੇ ਸਿੰਘਾਂ ਦਾ ਸੰਸਕਾਰ ਕਰ ਦਿੱਤਾ ਹੋਵੇ, ਇਹ ਵੀ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣ ਗਈ ਹੋਵੇਗੀ। ਇਤਿਹਾਸ ਕਹਿੰਦਾ ਰਾਮੇ ਅਤੇ ਤਲੋਕੇ ਨੇ ਆਪਣੇ ਸਿਰ ਦੇ ਕੇਸ ਖਿਲਾਰ ਲਏ, ਸ਼ਦਾਈਆਂ ਵਾਲਾ ਲਿਬਾਸ ਧਾਰਨ ਕਰ ਲਿਆ, ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ, ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਤਿਆਰ ਕੀਤੀ, ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦੇ ਮ੍ਰਿਤਕ ਸਰੀਰ ਰੱਖੇ ਅਤੇ ਆਪਣੇ ਹੱਥਾਂ ਨਾਲ ਅੱਗ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਦਾ ਸੰਸਕਾਰ ਕਰਕੇ ਆਏ ਸਨ। ਜਦੋਂ ਉੱਪਰ ਉੱਠੇ ਅਤੇ ਉਹ ਵੇਲਾ ਯਾਦ ਆ ਗਿਆ ਕਿ ਤਨ ਹੈ ਪੰਥ ਦਾ ਬਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਔਰ ਦੁਨੀਆਂ ਉੱਤੇ ਗਰੀਬ ਤੋਂ ਗਰੀਬ ਮਨੁੱਖ ਦਾ ਪੁੱਤਰ ਦੁਨੀਆਂ ਤੋਂ ਤੁਰ ਜਾਏ। ਯਾਦ ਰੱਖਣਾ ਸੜਕ ਦੇ ਕਿਨਾਰੇ ਉੱਤੇ ਵਸਣ ਵਾਲੇ ਔਰ ਜਿਹਦਾ ਕੋਈ ਘਰ ਕਾਟਣਾ ਹੋਵੇ ਉਹਦੇ ਪਰਿਵਾਰ ਵਿੱਚੋਂ ਕੋਈ ਜੀ ਤੁਰ ਜਾਏ, ਯਾਦ ਰੱਖਣਾ ਦਰਦਵਾਨ ਮਨੁੱਖ ਹੈ, ਔਰ ਉਹਦਾ ਵੀ ਸੰਸਕਾਰ ਕਰਦਿਆਂ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਜਿਹੜਾ ਆਪਣੇ ਪੁੱਤਰਾਂ ਦਾ ਸੰਸਕਾਰ ਵੀ ਨਾ ਕਰਕੇ ਗਿਆ, ਜਦੋਂ ਰਹਿਮਤ ਅਤੇ ਤਲੋਕਾ ਉੱਪਰ ਉੱਠੇ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਵਾਕਿਆਤ ਆ ਗਿਆ ਕਿ ਜਿਹੜਾ ਸੰਸਕਾਰ ਕਰਕੇ ਆਏ ਸਨ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪੁੱਛ ਰਹੇ ਸਨ, ਸਿੱਖੋ ਤੁਹਾਡੀਆਂ ਅੱਖਾਂ ਵਿੱਚ ਨਿਰਾਸ਼ਤਾ ਕਿਉਂ ਆਈ ਤੇਰੇ ਉੱਤੇ, ਤੁਹਾਡੀਆਂ ਅੱਖਾਂ ਵਿੱਚ ਆਂਸੂ ਕਿਉਂ ਆਏ ਨੇ? ਅਤੇ ਜਦੋਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਹੇ, ਅਰ ਹੰਝੂ ਧਰਤੀ ਉੱਤੇ ਡਿੱਗ ਪਏ ਰਾਮੇ ਅਤੇ ਤਲੋਕੇ ਦੇ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਾ ਸੰਸਕਾਰ ਕਰਕੇ ਆਏ ਸਨ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਪਾ ਕੇ ਗਲ ਵਿੱਚ ਪੱਲਾ ਰਾਮੇ ਅਤੇ ਤਲੋਕੇ ਨੇ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪੁੱਤਰਾਂ ਦੇ ਸੰਸਕਾਰ ਕਰਨ ਦੀ ਕਹਾਣੀ ਘਟਨਾ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਇਹਨਾਂ ਸ਼ਬਦਾਂ ਅੰਦਰ ਬੇਨਤੀ ਕਰਨੀ ਇੰਜ ਆਰੰਭ ਕੀਤੀ।
ਗਲ ਪੱਲਾ ਪਾ ਕੇ ਬੋਲੇ ਦੋਵੇਂ ਵੀਰ ਸੀ, ਗਲ ਪੱਲਾ ਪਾ ਕੇ ਦਸਮ ਪਿਤਾ ਨੂੰ ਵਾਰਤਾ ਉਹ ਕਹਿਣ ਸੁਣਾ ਕੇ ਸੁਣਾ ਕੇ ਦਸਮ ਪਿਤਾ ਨੂੰ ਵਾਰਤਾ ਇਉਂ ਕਹਿਣ ਸੁਣਾ ਕੇ ਮਾਮਲਾ ਤਾਰ ਸੁਰ ਹਿੰਦ ਤੋਂ ਆਏ ਪਰਤਾ ਕੇ ਹਿੰਦ ਤੋਂ ਆਏ ਪਰਤਾ ਕੇ ਮਾਮਲਾ ਤਾਰਸਰ ਹਿੰਦ ਤੋਂ ਆਏ ਪਰਤਾ ਕੇ ਪਹੁੰਚੇ ਲਾਸਾ ਕੋਲ ਆਪਣਾ ਭੇਸ ਵਟਾ ਕੇ ਸੜੀਆਂ ਲਾਸ਼ਾਂ ਲੱਕੀਆਂ ਰਣ ਦੇ ਵਿੱਚ ਜਾ ਕੇ ਸੜੀਆਂ ਦੇਹਾਂ ਤੱਕੀਆਂ ਰਣ ਦੇ ਵਿੱਚ ਜਾ ਕੇ ਅੱਧ ਸੜੀਆਂ ਦੇਹਾਂ ਤੱਕੀਆਂ ਰਣ ਦੇ ਵਿੱਚ ਜਾ ਕੇ ਇੱਕ ਬੀਬੀ ਕੋਲੇ ਪਈ ਸੀ ਫੁੱਟ ਤਣ ਤੇ ਖਾ ਕੇ ਕਰਕੇ ਲੱਕੜਾਂ ਤੇ ਚਿਖਾ ਬਣਾ ਕੇ ਲਾਸ਼ਾਂ ਹੱਥੀ ਚੁੱਕ ਕੇ ਚਿਖਾ ਉੱਪਰ ਟਕਾ ਕੇ Thank you. ਜਾਗਣ ਪੇਟ ਸੀ ਹੱਥੀ ਅੱਗ ਲਾ ਕੇ, ਕੀਤੀਆਂ ਜਾਗਣ ਪੇਟ ਸੀ ਹੱਥੀ ਅੱਗ ਲਾ ਕੇ, ਕੋਮਲ ਅੱਖਾਂ ਰੋਪੀਆਂ ਬਰਾਗ ਚ ਆ ਕੇ, ਹੋ ਕੋਮਲ ਅੱਖਾਂ ਰੋਪੀਆਂ ਬਰਾਗ ਚ ਆ ਕੇ।
ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਰਾਮਾ ਤੇ ਤਲੋਕਾ ਦੋਵੇਂ ਭਰਾ ਖੜੇ ਸਨ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਤੁਹਾਡੀਆਂ ਅੱਖਾਂ ਵਿੱਚ ਆਂਸੂ ਕਿਉਂ ਆਏ ਨੇ? ਤੇ ਗਲ ਵਿੱਚ ਪੱਲਾ ਪਾ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਾ ਸਸਕਾਰ ਕਰਕੇ ਆਏ ਸਨ, ਆਖਿਆ ਦਾਤਾ ਸਰਹੰਦ ਤੋਂ ਮਾਮਲਾ ਤਰ ਕੇ ਆ ਰਹੇ ਸਨ, ਪਤਾ ਲੱਗਿਆ ਕਿ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਕੇ ਪੰਥ ਦਾ ਹੁਕਮ ਮੰਨ ਕੇ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਆਪ ਨਿਕਲ ਆਏ ਹੋ। ਸੋਚਿਆ ਸੀ ਤੁਹਾਡੇ ਪੁੱਤਰਾਂ ਦੇ ਮ੍ਰਿਤਕ ਸਰੀਰ ਜਿਨ੍ਹਾਂ ਉੱਤੇ ਆਪ ਦੋ ਗਜ ਦਾ ਕਫਨ ਵੀ ਨਹੀਂ ਪਾਇਆ, ਉਹਨਾਂ ਦੀ ਹਾਲਤ ਕੀ ਹੋਵੇਗੀ? ਔਰ ਜੇ ਪੰਥ ਦਾ ਜਨਮਦਾਤਾ ਸਾਡੇ ਉੱਤੋਂ ਇੰਨਾ ਕੁਝ ਕੁਰਬਾਨ ਕਰ ਸਕਦਾ ਹੈ ਕਿ ਅਸੀਂ ਆਪਣਾ ਆਪ ਲਾ ਕੇ ਉਹਦੇ ਪੁੱਤਰਾਂ ਦਾ ਸੰਸਕਾਰ ਵੀ ਨਹੀਂ ਕਰ ਸਕਦੇ? ਕਹਿੰਦੇ ਹਜ਼ੂਰ, ਜਦੋਂ ਪਹੁੰਚੇ ਮਦਾਨੇ ਜੰਗ ਅੰਦਰ ਅਤੇ ਅੱਧ ਸੜੀਆਂ ਲਾਸ਼ਾਂ ਤੱਕੀਆਂ, ਸਾਡੇ ਤੋਂ ਪਹਿਲਾਂ ਵੀ ਤੁਹਾਡੇ ਪੁੱਤਰਾਂ ਦਾ ਕੋਈ ਸੰਸਕਾਰ ਕਰਨ ਵਾਸਤੇ ਅੱਗੇ ਵਧਿਆ ਸੀ, ਵੇਖਿਆ ਹੀ ਕਿ ਔਰਤ ਮਰੀ ਪਈ ਹੈ ਲਾਗੇ, ਉਹਦੇ ਸਰੀਰ ਉੱਤੇ ਫੱਟ ਲੱਗੇ ਨੇ, ਸ਼ਾਇਦ ਉਸਨੇ ਤੁਹਾਡੇ ਪੁੱਤਰਾਂ ਦਾ ਸੰਸਕਾਰ ਕਰਨ ਦਾ ਸੋਚਿਆ ਹੋਵੇ, ਪਰ ਅਸੀਂ ਆਪਣੇ ਹੱਥਾਂ ਨੂੰ ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਕੇ ਸਮੇਤ ਸਿੱਖਾਂ ਦੇ ਔਰ ਤੁਹਾਡੇ ਪੁੱਤਰਾਂ ਦੇ ਔਰ ਆਪਣੇ ਹੱਥੀਂ ਅੱਗ ਦੇ ਕੇ ਤੁਹਾਡੇ ਪੁੱਤਰਾਂ ਦਾ ਸੰਸਕਾਰ ਕਰਕੇ ਆਏ ਹਾਂ। ਜਦੋਂ ਇਹ ਸ਼ਬਦ ਰਾਮੇ ਅਤੇ ਤਲੋਕੀ ਨੇ ਆਪਣੀ ਜ਼ਬਾਨ ਤੋਂ ਕਹੇ, ਇੱਕ ਵਾਰੀ ਫਿਰ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਮੇਰੇ ਹਜ਼ੂਰ ਨੇ ਦੋਹਾਂ ਹੀ ਭਰਾਵਾਂ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਆਖਿਆ, ਸਿੰਘੋ ਬਹੁਤ ਵੱਡੀ ਤੁਹਾਡੀ ਸੇਵਾ ਹੈ ਔਰ ਤੁਸੀਂ ਸਾਡੇ ਪੁੱਤਰਾਂ ਦੇ ਮ੍ਰਿਤਕ ਸਰੀਰ ਸਾਂਭ ਕੇ ਉਹਨਾਂ ਦੇ ਸੰਸਕਾਰ ਕਰਕੇ ਆਏ ਹੋ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਤੁਹਾਡੇ ਉੱਤੇ ਤੁੱਠਾ ਹੈ, ਮੰਗੋ ਕੀ ਮੰਗਦੇ ਹੋ? ਅਤੇ ਹੱਥ ਜੋੜ ਕੇ ਰਾਮੀ ਅਤੇ ਤਲੋਕੀ ਨੇ ਆਖਿਆ, ਦਾਤਾ ਜ਼ਮੀਨਾਂ ਦੇ ਮਾਲਕ ਨਹੀਂ, ਜ਼ਮੀਨਾਂ ਦੇ ਮਾਲਕ ਬਣਾਓ, ਜ਼ਮੀਨ ਬਖਸ਼ੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੰਘੋ ਔਰ ਤੁਸੀਂ ਜ਼ਮੀਨਾਂ ਦੇ ਮਾਲਕ ਹੀ ਨਹੀਂ ਹੋਵੋਗੇ ਔਰ ਲੰਮਾ ਸਮਾਂ ਉਸ ਇਲਾਕੇ ਉੱਤੇ ਰਾਜ ਵੀ ਕਰੋਗੇ, ਇਤਿਹਾਸ ਦੇ ਪੱਤਰੇ ਪੜ੍ਹੇ ਜਾਣ, ਅੱਗੇ ਜਾ ਕੇ ਫੁਲਕੀਆਂ ਦੀ ਮਿਸਰ ਇਸ ਖਾਨਦਾਨ ਵਿੱਚੋਂ ਹੋਈ ਔਰ ਨਾਭਾ ਜੀਂਦ ਅਤੇ ਪਟਿਆਲਾ ਇਸ ਇਲਾਕੇ ਉੱਤੇ ਸੰਨ 1947 ਤੱਕ ਜਿੰਨਾ ਤੱਕ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਔਰ ਰਾਮੇ ਔਰ ਤਲੋਕੇ ਦਾ ਖਾਨਦਾਨ ਰਾਜਪਾਲ ਕਰਦਾ ਰਿਹਾ। ਸਤਿਕਾਰਯੋਗ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਵੀ ਅੰਮ੍ਰਿਤ ਛਕਣ ਵਾਸਤੇ ਕਿਹਾ। ਰਾਮੇ ਅਤੇ ਤਲੋਕੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਹੱਥਾਂ ਤੋਂ ਜਿਹੜੇ ਇਹਨਾਂ ਦੇ ਨਾਲ ਕੁਝ ਸਿੱਖ ਸਰਦਾਰ ਆਏ ਸਨ ਉਹ ਵੀ ਅੰਮ੍ਰਿਤ ਛੱਕ ਕੇ ਖੰਡੇ ਬਾਟੇ ਦੀ ਪੌਲ ਛੰਕ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਸਰਦਾਰ ਸਜੇ ਗਏ। ਸਤਿਕਾਰਯੋਗ ਸਾਧ ਸੰਗਤ, ਇਸ ਧਰਤੀ ਉੱਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਹੋਰ ਅਨੇਕਾਂ ਕੌਤਕ ਕੀਤੇ। ਇੱਕ ਦਿਨ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ ਔਰ ਜਦੋਂ ਹਿੰਦੁਸਤਾਨ ਦਾ ਇਤਿਹਾਸ ਪੜ੍ਹਿਆ ਜਾਏ ਔਰ ਕਾਸ਼ੀ ਸ਼ਹਿਰ ਨੂੰ ਵਿਦਵਾਨਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ, ਜਿਸ ਬੰਦੇ ਨੇ ਧਾਰਮਿਕ ਵਿੱਦਿਆ ਲੈਣੀ ਹੁੰਦੀ ਸੀ ਆਪਣੇ ਇਲਾਕੇ ਨੂੰ ਛੱਡ ਕੇ ਕਾਂਸ਼ੀ ਸ਼ਹਿਰ ਵਿੱਚ ਜਾਇਆ ਕਰਦਾ ਸੀ, ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਨਜ਼ਰਾਂ ਦੇ ਸਾਹਮਣੇ ਸਵਾਲ ਆਇਆ ਕਿ ਗੁਰੂ ਕੀ ਕਾਂਸ਼ੀ ਅੰਦਰ ਜਾਣਾ ਪੈਂਦਾ ਹੈ। ਮੇਰੇ ਹਜ਼ੂਰ ਨੇ ਇੱਕ ਦਿਨ ਆਪਣੇ ਸਿੱਖ ਸਰਦਾਰਾਂ ਨੂੰ ਬੁਲਾਇਆ, ਹੁਕਮ ਦਿੱਤਾ ਕੁਝ ਕਾਨੀਆਂ ਦੀਆਂ ਪਿੰਡਾਂ ਲਿਆਂਦੀਆਂ ਜਾਣ। ਕਾਨੇ ਲਿਆਂਦੇ ਗਏ, ਮੇਰੇ ਹਜ਼ੂਰ ਨੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਇਹਨਾਂ ਦੀਆਂ ਕਲਮਾਂ ਘੜੀਆਂ ਜਾਣ ਔਰ ਕਲਮਾਂ ਘੜੀਆਂ ਜਾਣ ਲੱਗੀਆਂ। ਜਦੋਂ ਕਲਮਾਂ ਘੜੀਆਂ ਗਈਆਂ ਅਤੇ ਸਿੰਘਾਂ ਨੇ ਬੇਨਤੀ ਕੀਤੀ, ਦਾਤਾ ਬਹੁਤ ਸਾਰੀਆਂ ਕਲਮਾਂ ਘੜੀਆਂ ਗਈਆਂ ਨੇ, ਇਹਨਾਂ ਨਾਲ ਕੀ ਕਰਨਾ ਹੈ? ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਹਨਾਂ ਝਾੜਾਂ ਅੰਦਰ ਸੁੱਟ ਦਿਓ। ਜਦੋਂ ਸਿੰਘਾਂ ਨੇ ਝਾੜਾਂ ਅੰਦਰ ਸੁੱਟ ਦਿੱਤੀਆਂ ਅਤੇ ਪੁੱਛਿਆ ਸਿੱਖਾਂ ਨੇ, ਦਾਤਾ ਇਹ ਕੀ ਕੌਤਕ ਰਚਿਆ ਹੈ ਆਪਣੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜੇ ਦੁਨੀਆਂ ਦੇ ਲੋਕ ਕਾਸ਼ੀ ਅੰਦਰ ਵਿਦਵਾਨ ਬਣਨ ਵਾਸਤੇ ਜਾਂਦੇ ਨੇ ਉਹ ਕਾਸ਼ੀ ਹੈ, ਇਹ ਗੁਰੂ ਕੀ ਕਾਸ਼ੀ ਅਖਵਾਏਗੀ। ਜਿਹੜਾ ਇਸ ਥਾਂ ਉੱਤੇ ਆਣ ਕੇ ਵਿਦਿਆ ਹਾਸਲ ਕਰੇਗਾ ਔਰ ਵਿਦਵਾਨ ਮੰਨਿਆ ਜਾਏਗਾ ਔਰ ਸਤਿਗੁਰੂ ਉਸ ਨੂੰ ਗਿਆਨ ਬਖਸ਼ੇਗਾ। ਮੇਰੇ ਹਜ਼ੂਰ ਨੇ ਹੋਰ ਵੀ ਅਨੇਕਾਂ ਕੌਤਿਕ ਧਰਤੀ ਉੱਤੇ ਕੀਤੇ। ਇੱਕ ਦਿਨ ਹਜ਼ੂਰ ਦੀਵਾਨ ਲਾ ਕੇ ਬੈਠੇ ਹੋਏ ਸਨ, ਸਾਹਮਣੇ ਇੱਕ ਛੋਟਾ ਜਿਹਾ ਸਰ ਨਜ਼ਰ ਆਇਆ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਸ ਸਰ ਉੱਤੇ ਰਹਿਮਤਾਂ ਕਰਨ ਦੀ ਸੋਚ ਰਹੇ ਸਨ। ਲੱਗਿਆ ਹੋਇਆ ਸੀ ਦਰਬਾਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ, ਸਿੱਖ ਸਰਦਾਰ ਬੈਠੇ ਸਨ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਪਹਿਰੇਦਾਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖੜਾ ਸੀ। ਮੇਰੇ ਹਜ਼ੂਰ ਦੇ ਦਿਲ ਅੰਦਰ ਵਿਚਾਰ ਆਈ ਕਿ ਜਿੱਥੇ ਗੁਰੂ ਕੀ ਕਾਂਸ਼ੀ ਬਣੀ ਹੈ ਉੱਥੇ ਗੁਰੂ ਸਰ ਵੀ ਬਣਾ ਦਿੱਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਨੂੰ ਕੋਲ ਸੱਦ ਕੇ ਅਤੇ ਆਪਣੀ ਰਸਨਾ ਤੋਂ ਇੱਕ ਹੁਕਮ ਕੀਤਾ, ਆਓ ਤੱਕੀਏ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਸ ਸੇਵਾਦਾਰ ਨੂੰ ਕੀ ਕਹਿ ਰਹੇ ਨੇ ਅਤੇ ਅਗਲੀ ਵਿਉਂਤ ਜੋ ਮੇਰੇ ਹਜ਼ੂਰ ਨੇ ਸੋਚੀ ਹੈ ਜਿੱਥੇ ਗੁਰੂ ਕੀ ਕਾਂਸ਼ੀ ਹੈ ਇਸ ਨੂੰ ਗੁਰੂ ਸਰ ਦਾ ਖਿਤਾਬ ਮੇਰੇ ਹਜ਼ੂਰ ਕਿਵੇਂ ਦਿੰਦੇ ਨੇ, ਤੁਹਾਡੀ ਜੱਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਕਰਿਆ। ਪਾਤਸ਼ਾਹ ਮਹਾਰਾਜ ਨੇ ਆਪਣੇ ਸੇਵਾਦਾਰ ਨੂੰ ਉਹਨਾਂ ਸਿੰਘਾਂ ਕੋਲ ਭੇਜਿਆ ਜਿਹੜੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦੇ ਸਨ। ਮੈਂ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਿਹੜੇ ਪੰਜ ਪਿਆਰੇ ਸਾਹਿਬਾਨ ਸਾਜੇ, ਉਹਨਾਂ ਪੰਜ ਪਿਆਰਿਆਂ ਵਿੱਚੋਂ ਕੋਈ ਵੀ ਪਿਆਰਾ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਹੀਂ ਹੈ। ਤਿੰਨ ਪਿਆਰੇ ਚਮਕੌਰ ਦੀ ਗੜੀ ਅੰਦਰ ਲੜ ਕੇ ਸ਼ਹੀਦ ਹੋ ਗਏ ਸਨ। ਦੀਨੇ ਦਿਆਲਪੁਰੇ ਦੀ ਯੂ ਅੰਦਰ ਬੈਠ ਕੇ ਜਿਹੜਾ ਹਜ਼ੂਰ ਨੇ ਜ਼ਫਰਨਾਮਾ ਔਰੰਗਜ਼ੇਬ ਵੱਲੇ ਲਿਖਿਆ, ਦੋ ਪਿਆਰੇ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਉਹ ਚਿੱਠੀ ਲੈ ਕੇ ਦੱਖਣ ਦੇ ਇਲਾਕੇ ਅੰਦਰ ਗਏ ਹੋਏ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਬੈਠ ਕੇ ਜਦੋਂ ਆਪਣੇ ਸਿੰਘਾਂ ਵੱਲੇ ਨਜ਼ਰ ਮਾਰੀ ਸੀ, ਜਦੋਂ ਅਨੰਦਪੁਰ ਛੱਡਿਆ ਸੀ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਆਪਣੇ ਪਰਿਵਾਰ ਦਿੱਲੀ ਨੂੰ ਰਵਾਨਾ ਕਰ ਦਿੱਤੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਦੇ ਮਹਿਲ ਦਿੱਲੀ ਛੱਡ ਕੇ ਆਪ ਆਪਣੇ ਨਗਰ ਪਹੂਵਿੰਡ ਅੰਦਰ ਆ ਗਏ ਸਨ। ਭਾਈ ਸ਼ੇਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਕਿ ਜਾਓ ਨਗਰ ਪਹੂਵਿੰਡ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬੁਲਾ ਕੇ ਲੈ ਕੇ ਆਓ। ਇੱਕ ਭਾਈ ਮਹਾਨ ਸਿੰਘ ਔਰ ਬਾਬਾ ਦੀਪ ਸਿੰਘ ਸਾਹਿਬ ਔਰ ਨਾਲ ਤਿੰਨ ਸਿੱਖ ਹੋਰ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਛਕਾ ਕੇ ਡੱਲੇ ਨੂੰ ਡੱਲੇ ਤੋਂ ਡੱਲਾ ਸਿੰਘ ਬਣਾਇਆ ਔਰ ਜਿਨ੍ਹਾਂ ਨੇ ਰਾਮੇ ਔਰ ਤਲੋਕੇ ਦੇ ਨਾਲ ਆਏ ਸਿੱਖ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਏ, ਅੰਮ੍ਰਿਤ ਦੀ ਦਾਤ ਦਿੱਤੀ ਹੈ, ਖੰਡਿਓਂ ਪੌਲ ਦਿੱਤੀ ਹੈ, ਯਾਦ ਰੱਖਣਾ। ਉਹਨਾਂ ਸਿੰਘਾਂ ਦੇ ਕੋਲ ਸੇਵਾਦਾਰ ਗਿਆ ਅਤੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਸੁਣਾਇਆ ਕਿ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੁਹਾਨੂੰ ਬੁਲਾ ਰਹੇ ਨੇ। ਔਰ ਉਹਨਾਂ ਸਿੰਘਾਂ ਨੇ ਗੁਰਦੇਵ ਦੇ ਹੁਕਮ ਨੂੰ ਸੁਣਦਿਆਂ ਸਾਰ ਉਸ ਸੇਵਾਦਾਰ ਦੇ ਨਾਲ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਏ। ਮੇਰੇ ਹਜ਼ੂਰ ਬੈਠੇ ਸਨ ਦਰਬਾਰ ਲਗਾ ਕੇ ਔਰ ਸਿੱਖਾਂ ਨਾਲ ਬਾਜ਼ਾਰਾਂ ਚੱਲ ਰਹੀਆਂ ਸਨ ਔਰ ਆਣ ਕੇ ਪੰਜ ਸਿੱਖਾਂ ਨੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਜੋ ਕੁਝ ਆਪਣੀ ਰਸਨਾ ਤੋਂ ਕਿਹਾ ਕਿ ਹਜ਼ੂਰ ਆਪ ਜੀ ਦਾ ਹੁਕਮ ਕੀ ਹੈ।
ਸਿੱਖ ਖੜੇ ਗੁਰੂ ਕੋਲੇ ਨੇ, ਸਿੱਖ ਖੜੇ ਗੁਰੂ ਕੋਲੇ ਨੇ, ਕੀ ਹੈ ਹੁਕਮ ਪਾਤਸ਼ਾਹ ਇਉਂ ਮੁੱਖ ਵਿੱਚੋਂ ਬੋਲੇ ਨੇ, ਕੀ ਹੈ ਹੁਕਮ ਪਾਤਸ਼ਾਹ ਇਉਂ ਮੁੱਖ ਚੋਂ ਬੋਲੇ ਨੇ।
ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੁਲਾਏ ਹੋਏ ਸਿੰਘਾਂ ਨੇ ਬੇਨਤੀ ਕਰਦੇ ਆਖਿਆ, ਹਜ਼ੂਰ ਆਪ ਜੀ ਦਾ ਹੁਕਮ ਕੀ ਹੈ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੰਘੋ ਇੱਕ ਵੱਡਾ ਸਾਰਾ ਕੜਾਇਆ ਲਿਆ ਜਾਏ ਔਰ ਉਹਦੇ ਅੰਦਰ ਪਾਣੀ ਪਾ ਲਿਆ ਜਾਏ, ਪਤਾਸੇ ਪਾ ਲਏ ਜਾਣ ਔਰ ਵਿੱਚ ਖੰਡਾ ਰੱਖ ਕੇ ਬਾਣੀਆਂ ਪੜ੍ਹ ਕੇ ਉਹ ਅੰਮ੍ਰਿਤ ਦਾ ਕੜਾਇਆ ਤਿਆਰ ਕਰ ਦਿੱਤਾ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਸੀ ਅਤੇ ਫਿਰ ਕਿਹੜਾ ਸਿੰਘ ਸੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੀ ਪਾਲਣਾ ਨਾ ਕਰਦਾ? ਕਦੇ ਮੌਤ ਸਾਹਮਣੇ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਸਿੰਘਾਂ ਨੇ ਇਨਕਾਰ ਨਹੀਂ ਸੀ ਕੀਤਾ। ਇਹ ਤੇ ਕੰਮ ਹੀ ਕੋਈ ਵੱਡਾ ਨਹੀਂ ਸੀ, ਇੱਕ ਬਹੁਤ ਵੱਡਾ ਕੜਾਇਆ ਮੰਗਵਾਇਆ ਗਿਆ, ਉਹਦੇ ਅੰਦਰ ਪਾਣੀ ਪਾ ਕੇ ਔਰ ਪਤਾਸੇ ਪਾ ਕੇ ਔਰ ਪੰਜ ਸਿੰਘਾਂ ਨੇ ਬੈਠ ਕੇ ਔਰ ਵਿੱਚ ਖੰਡਾ ਰੱਖ ਕੇ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਅੰਮ੍ਰਿਤ ਤਿਆਰ ਹੋ ਗਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਸਰਦਾਰਾਂ ਨੇ ਬੇਨਤੀ ਕੀਤੀ, ਹਜ਼ੂਰ ਜਿੰਨੀ ਅੰਮ੍ਰਿਤ ਦੀ ਦਾਤ ਤਿਆਰ ਹੋਈ ਹੈ ਇੰਨੀ ਸੰਗਤ ਤੇ ਛਕਣ ਵਾਸਤੇ ਆਈ ਨਹੀਂ, ਅੰਮ੍ਰਿਤ ਛਕਾਉਣਾ ਕਿਸ ਨੂੰ ਹੈ? ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਸ਼ਬਦ ਸੁਣੇ ਤੇ ਜਿਹੜਾ ਛੋਟਾ ਜਿਹਾ ਸਰ ਹਜ਼ੂਰ ਦੀਆਂ ਨਜ਼ਰਾਂ ਦੇ ਸਾਹਮਣੇ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਕੇ ਕਿਹਾ, ਸਿੰਘੋ ਇਹ ਅੰਮ੍ਰਿਤ ਦਾ ਕੜਾਇਆ ਚੁਕਾਇਆ ਜਾਏ ਤੇ ਇਸ ਸਰ ਅੰਦਰ ਪਾ ਦਿਓ ਜੋ ਹੁਕਮ ਹਜ਼ੂਰ ਨੇ ਕੀਤਾ, ਤੁਹਾਡੀ ਜੱਥਾ ਇਹਨਾਂ ਸਤਰਾਂ ਰਾਹੀਂ ਕਰ ਰਿਹਾ।
ਮੁੱਖੋਂ ਦਸਵੇਂ ਤਾਰ ਗਿਆ, ਸਾਰਾ ਸਰ ਵਿੱਚ ਪਾ ਦਿਓ, ਮੁੱਖੋਂ ਦਸਵੇਂ ਤਾਰ ਗਿਆ, ਸਾਰਾ ਸਰ ਵਿੱਚ ਪਾ ਦਿਓ, ਮੁੱਖੋਂ ਦਸਵੇਂ ਤਾਰ ਗਿਆ।
ਹਜ਼ੂਰ ਦੇ ਹੁਕਮ ਦੀ ਪਾਲਣਾ ਹੋਈ, ਅੰਮ੍ਰਿਤ ਦਾ ਕੀਤਾ ਹੋਇਆ ਉਹ ਕੜਾਇਆ ਤਿਆਰ ਉਸ ਸਰੋਵਰ ਵਿੱਚ ਪਾ ਦਿੱਤਾ ਗਿਆ, ਜਿੱਥੇ ਮੇਰੇ ਹਜ਼ੂਰ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਂਸ਼ੀ ਦਾ ਵਰਦਾਨ ਦਿੱਤਾ, ਉਸਦੇ ਹੀ ਨਾਲ ਉਸ ਸਰੋਵਰ ਨੂੰ ਗੁਰੂ ਸਰ ਦਾ ਵਰ ਦੇ ਕੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕੌਤਕ ਰਚਿਆ। ਯਾਦ ਰੱਖਣਾ, ਇਸ ਹੀ ਥਾਂ ਉੱਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਧੀਰ ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜਨਾ ਦਿੱਤੀ, ਮੇਰੇ ਹਜ਼ੂਰ ਕਿਵੇਂ ਬਾਣੀ ਦੀ ਰਚਨਾ ਕਰਾ ਕੇ ਜਿਸ ਨੂੰ ਅਸੀਂ ਦਮਦਮੀ ਸਾਹਿਬ ਬੀੜ ਕਹਿੰਦੇ ਹਾਂ, ਜੋ ਅੱਜ ਸਾਡੇ ਕੋਲ ਮੌਜੂਦ ਹੈ, ਜਿਸ ਦਾ ਉਤਾਰਾ ਹਜ਼ੂਰ ਨੇ ਕਿਵੇਂ ਲਿਖਵਾਈ ਔਰ ਇਸ ਨੂੰ ਅੱਗੇ ਦੱਖਣ ਨੂੰ ਹਜ਼ੂਰ ਕਿਵੇਂ ਗਏ ਔਰ ਕਿੰਨਾ ਚਿਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਰਹੇ, ਆਪਾਂ ਕੱਲ੍ਹ ਦੇ ਦੀਵਾਨੰਦ ਦੇ ਵਿਚਾਰ ਕਰਾਂਗੇ। ਇਤਿਹਾਸ ਕਹਿੰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਕਰ ਗਿਆ ਹੈ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਨੀਯਤ ਕੀਤਾ ਸਮਾਂ ਸਮਾਪਤ ਹੋ ਗਿਆ, ਹੋਈਆਂ ਪੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਜਿਹੜੇ ਖਜ਼ਾਨਿਆਂ ਵਿੱਚੋਂ ਮਾਇਆ ਦੇ ਕੇ ਆਪਣੇ ਇਤਿਹਾਸ ਦਾ ਮਾਨ ਕੀਤਾ ਹੈ। ਅਰਦਾਸ ਕਰਦਾ ਹੈ ਮੇਰੇ ਸਤਿਗੁਰੂ ਚੜ੍ਹਦੀਆਂ ਕਲਾ ਦੇ ਰੁਕਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ ਸਾਰੇ ਜਾਣੇ ਰਲ ਕੇ ਕਰੀਏ, ਫਿਰ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਗੁਜ਼ਾਰੀ ਜਾਵੇਗੀ। ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ, ਹੋਈਆਂ ਪੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਦੇ ਹੋਏ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਦਗਾਓ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਸਮਰੱਥ ਸਵਾਮੀ ਸੋਖ ਮਨੋ ਵਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ
ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ,
ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਮਿਟਹੋ ਜਿਸ ਦੀ ਏ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ
ਪੰਜ ਸ਼ਬਦ ਤੇ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ
ਪਾਇਆ ਤੁਦ ਜਿਨ ਕੋ ਸੇਨਾ ਮਾਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ
ਸੁਣਦੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ
ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸਲੋਕ
ਪਾਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ
ਜਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਤੇ ਆਇਆ ਦੇਵ ਸਕਤ ਕਾਲ
ਨਾਨਕ ਤੇ ਮੁਖ ਯੂਜਲੇ ਕੇਤੀ ਛੁੱਟੀ ਨਾਲ
ਜਿੰਨੀ ਨਾਮ ਤੇ ਆਇਆ ਦੇਵ ਸਕਤ ਕਾਲ
ਨਾਨਕ ਤੇ ਮੁਖ ਯੂਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।